गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है रूहानी प्रवृत्ति, आओ उसका पंजवां अंक सरवण करने की कोशिश करिए जी। सिरलेख है सांवल शाह। साधारण मनुखी जीवन विच भी कई बार अजियां गंभीर स्थितियां पैदा हो जांदियां हन कि महान पुरशां नूं भी तुच्छ गलां लई, जिमें कि कोई पंछी कड़क दी धुप विच उड़दा किसे बहुत उच्चे बदल नूं उसदे खंभां नूं भिओण हित वर पैण लई कह रहा होवे, दरगाह विच पुकार करनी पैंदी है। लोग कहानियां विचले लकड़हारियां वांग ਉਹ ਕਦੀ ਮੌਤ ਦੇ ਫਰਿਸ਼ਤੇ ਨੂੰ ਲੱਕੜੀਆਂ ਦਾ ਗੱਠਾ ਸਿਰ 'ਤੇ ਧਰ ਜਾਣ ਵਾਸਤੇ ਵੀ ਮਦਦ ਲਈ ਪੁਕਾਰਦੇ ਹਨ, ਅਤੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਕੀ ਹਨ ਜਿਹੜੀਆਂ ਕਿ ਕਿਸੇ ਇੱਕ ਰੂਹ ਦੀ ਕਿਰਪਾ ਦੇ ਲੈਂਸ ਨਾਲ ਵੱਡੀਆਂ ਵੱਡੀਆਂ ਹੋ ਨਿਬੜਦੀਆਂ ਹਨ। ਜਿਵੇਂ ਕਿ ਕਿਸੇ ਰੋਗੀ ਨੂੰ ਵੱਲ ਕਰਨਾ, ਕਿਸੇ ਸ਼ਰਨ ਆਏ ਦੀ ਇੱਜ਼ਤ ਬਚਾਉਣੀ, ਕਿਸੇ ਹੁਸੀਨ ਖੁੱਲ੍ਹੇ ਦਿਲ ਵਾਲੀ ਇਸਤਰੀ ਦੀ ਭੁੱਲ 'ਤੇ ਪਰਦਾ ਪਾਉਣਾ, ਕਿਸੇ ਸੱਜਣ ਪੁਰਸ਼ ਦੀਆਂ ਗਲਤੀਆਂ ਕਾਰਨ ਉਸਦੀ ਇੱਜ਼ਤ ਨੂੰ ਅਤੇ ਉਸਨੂੰ ਸ਼ਰਮਿੰਦਗੀ ਤੋਂ ਬਚਾਉਣਾ, ਇੱਥੋਂ ਤੱਕ ਕਿ ਕਿਸੇ ਗੁਨਾਹ ਦੀ ਮਾਫ਼ੀ ਲਈ ਕਹਿਣਾ ਆਦਿ। ਦਿਨ ਬੀਤ ਜਾਂਦਾ ਹੈ ਅਤੇ ਬੀਤ ਚੁੱਕਾ ਕੱਲ੍ਹ ਜੀਵਨ ਦੀ ਵਿਆਪਤੀ ਵਿੱਚ ਕੋਈ ਮਹੱਤਤਾ ਨਹੀਂ ਰੱਖਦਾ, ਪਰ ਜਦੋਂ ਦਿਨ ਬੀਤਦਾ ਹੈ ਅੰਤਮ ਘੜੀ ਆ ਜਾਂਦੀ ਹੈ, ਵਿਅਕਤੀਗਤ ਰੂਹ 'ਤੇ ਹੋਣੀ ਗਾਲਬ ਰਹਿੰਦੀ ਹੈ, ਅਤੇ ਕਰਨੀ ਵਾਲੇ ਮਨੁੱਖ ਜਿਵੇਂ ਉਸ ਗੁਨਾਹਗਾਰ ਦੇ ਭਾਵੇਂ ਉਸਦਾ ਗੁਨਾਹ ਕੀ ਹੋਵੇ ਅਤੇ ਲੋੜਵੰਦ ਦੇ ਭਾਵੇਂ ਉਸਦੀ ਲੋੜ ਕੀ ਹੋਵੇ ਨਾਲ ਖੜ੍ਹੇ ਰਹਿੰਦੇ ਹਨ, ਕਿਉਂਕਿ ਕਿਸੇ ਵੀ ਜ਼ਖਮ ਦੀ ਮਰਮ ਪੱਟੀ ਹੀ ਉਸ ਦਿਨ ਅਸਲ ਸੱਚ ਹੋ ਸਕਦੀ ਹੈ। ਅਤੇ ਇਹ ਬੜਾ ਛੋਟਾ ਜਿਹਾ ਤਰਸ ਉਸ ਮਹਾਨ ਰੂਹਾਨੀ ਪ੍ਰਵਿਰਤੀ ਦੀ ਇੱਕੋ ਇੱਕ ਪਰਖ ਵੀ ਹੋ ਸਕਦਾ ਹੈ, ਜਿਵੇਂ ਕਿ ਉੱਪਰ ਕਿਹਾ ਗਿਆ ਹੈ, ਇਹਨਾਂ ਖੁਰਦਬੀਨੀ ਨੁਕਤਿਆਂ 'ਤੇ ਹੀ ਹੋ ਸਕਦਾ ਹੈ। ਅੰਦਰੂਨੀ ਅਤੇ ਬਾਹਰੀ ਸੰਸਾਰਾਂ ਦਾ ਸੁਮੇਲ ਆਉਣਾ ਹੋਵੇ ਅਤੇ ਅਜਿਹਿਆਂ ਲਮਿਆਂ 'ਤੇ ਰੂਹਾਨੀ ਚੇਤਨਾ ਦੀ ਅਰੁੱਖ ਕਰਨੀ ਰੂਹਾਨੀ ਮਨੁੱਖਾਂ ਦੇ ਬਹੁਤ ਦੇਰ ਬਾਅਦ ਅੰਦਰਲੇ ਬ੍ਰਹਿਮੰਡਾਂ ਦੀ ਅਨੰਤਤਾ ਵਿੱਚ ਪ੍ਰਗਟ ਹੋਣ ਵਾਲੇ ਨਿੱਜੀ ਸੱਚ ਬਾਰੇ ਇੱਕੋ ਇੱਕ ਸੰਕੇਤ ਹੋਵੇ। ਅਜਿਹੀਆਂ ਰੂਹਾਨੀ ਅਰਦਾਸਾਂ ਵਿੱਚੋਂ ਮਿਸਾਲ ਵਜੋਂ ਇੱਕ ਨਰਸੀ ਦੀ ਹੈ। ਉਹ ਇੱਕ ਝੁੱਗੀ ਵਿੱਚ ਰਹਿੰਦਾ, ਕੀਰਤਨ ਵਿੱਚ ਮਸਤ ਰਹਿੰਦਾ ਸੀ। ਸ਼ਾਇਦ ਉਸਦੀ ਇੱਕ ਛੋਟੀ ਜਿਹੀ ਹੱਟੀ ਸੀ ਜਿੱਥੋਂ ਉਹ ਜੀਵਨ ਨਿਰਵਾਹ ਕਰਦਾ ਸੀ, ਕਿਉਂਕਿ ਉਹ ਚੁੱਪ ਰਹਿੰਦਾ ਸੀ, ਲੋਕ ਉਸਨੂੰ ਪਾਗਲ ਕਹਿੰਦੇ ਸਨ ਅਤੇ ਕਈ ਵਾਰੀ ਉਸਦਾ ਮੌਜੂ ਯਾਨੀ ਮਜ਼ਾਕ ਵੀ ਬਣਾਉਂਦੇ ਸਨ। ਇੱਕ ਵਾਰੀ ਦੁਆਰਕਾ ਜਾਣ ਵਾਲਾ ਇੱਕ ਯਾਤਰੀ ਨਰਸੀ ਦੇ ਸ਼ਹਿਰ ਵਿੱਚ ਆਇਆ ਅਤੇ ਉਸਦੀ ਮਰਜ਼ੀ ਕੁਝ ਨਕਦੀ ਕਿਸੇ ਸ਼ਾਹੂਕਾਰ ਨੂੰ ਦੇ ਕੇ ਉਸਦੇ ਬਦਲੇ ਦੁਆਰਕਾ ਦੇ ਕਿਸੇ ਸ਼ਾਹੂਕਾਰ ਦੇ ਨਾਂ ਹੁੰਡੀ ਲੈਣ ਦੀ ਸੀ। ਉਹਨਾਂ ਦਿਨਾਂ ਵਿੱਚ ਲੋਕ ਆਪਣੇ ਨਾਲ ਨਕਦੀ ਲਿਜਾਣ ਤੋਂ ਡਰਦੇ ਸਨ। ਨਰਸੀ ਦੇ ਸ਼ਹਿਰ ਦੇ ਸਾਰੇ ਸ਼ਾਹੂਕਾਰਾਂ ਨੇ ਉਸ ਯਾਤਰੀ ਨੂੰ ਨਰਸੀ ਦੀ ਹੱਟੀ 'ਤੇ ਜਾਣ ਲਈ ਕਿਹਾ ਅਤੇ ਦੱਸਿਆ ਕਿ ਭਾਵੇਂ ਉਹ ਕਿੰਨਾ ਗਰੀਬ ਦਿਸਦਾ ਹੈ, ਉਹ ਇੱਕੋ ਇੱਕ ਸ਼ਾਹੂਕਾਰ ਹੈ ਜਿਸ ਦੀ ਹੁੰਡੀ ਦੁਆਰਕਾ ਵਿੱਚ ਚੱਲ ਸਕਦੀ ਹੈ। ਇਹ ਤਾਂ ਇੱਕ ਕਿਸਮ ਦਾ ਮਜ਼ਾਕ ਹੀ ਸੀ, ਪਰ ਯਾਤਰੀ ਨਰਸੀ ਤੋਂ ਨਾਂ ਨਹੀਂ ਸੀ ਸੁਣਨਾ ਚਾਹੁੰਦਾ। ਨਰਸੀ ਨੂੰ ਕੁਝ ਗੁੱਸਾ ਤਾਂ ਆਇਆ ਪਰ ਰੰਗ ਚੜ ਗਿਆ, ਅਤੇ ਜਦੋਂ ਉਹ ਆਪਣੀ ਮਸਤੀ ਵਿੱਚੋਂ ਨਿਕਲਿਆ ਤਾਂ ਉਸ ਯਾਤਰੀ ਨੂੰ ਵੇਖਿਆ ਅਤੇ ਹੱਸ ਪਿਆ। ਅੱਛਾ, ਮੈਂ ਤੈਨੂੰ ਹੁੰਡੀ ਦਿੰਦਾ ਹਾਂ, ਮੇਰੇ ਦੁਆਰਕਾ ਵਾਲੇ ਸ਼ਾਹੂਕਾਰ ਦਾ ਨਾਂ ਸਾਂਵਲ ਸ਼ਾਹ ਹੈ। ਯਾਤਰੀ ਨੇ ਹੁੰਡੀ ਲੈ ਲਈ ਅਤੇ ਦੁਆਰਕਾ ਨੂੰ ਚਾਲੇ ਪਾ ਦਿੱਤੇ। ਯਾਤਰੀ ਤੋਂ ਮਿਲਿਆ ਸਾਰਾ ਧਨ ਨਰਸੀ ਨੇ ਲੋੜਵੰਦਾਂ ਵਿੱਚ ਵੰਡ ਦਿੱਤਾ। ਨਰਸੀ ਨੂੰ ਉਸਦੀ ਕੋਈ ਲੋੜ ਨਹੀਂ ਸੀ, ਉਹ ਵਿਸ਼ਵਾਸ ਦੀ ਇੱਕ ਜ਼ਿੰਦਾ ਮਿਸਾਲ ਸੀ। ਨਰਸੀ ਦਾ ਸਾਂਵਲ ਸ਼ਾਹ ਨਾਲ ਲੈਣ ਦੇਣ ਸੀ। ਇਸ ਨਿੱਜੀ ਵਾਕਫੀਅਤ ਵਿੱਚ ਹੀ ਤਾਂ ਰੂਹਾਨੀ ਉਤੇਜਨਾ ਅਤੇ ਰੂਹਾਨੀ ਦ੍ਰਿਸ਼ਟੀ ਦੇ ਸਹੀ ਰੰਗ ਵਿੱਚ ਜੁੜੇ ਰਹਿਣ ਦਾ ਰਹੱਸ ਹੈ। ਸਾਰੀ ਰੂਹਾਨੀਅਤ ਉਸਨੂੰ ਲੱਭਣ ਅਤੇ ਫਿਰ ਉਸਨੂੰ ਨਾ ਛੱਡਣ ਵਿੱਚ ਹੈ। ਅਤੇ ਸਾਡੀ ਰੂਹਾਨੀ ਸ਼ਕਤੀ ਉਸ ਦੇ ਸਾਡੇ ਮਦਦ ਲਈ ਆਉਣ ਵਿੱਚ ਹੈ। ਯਾਤਰੀ ਦੁਆਰਕਾ ਪੁੱਜਦਾ ਹੈ ਅਤੇ ਉੱਥੇ ਸਾਂਵਲ ਸ਼ਾਹ ਦਾ ਟਿਕਾਣਾ ਭਾਲਦਾ ਹੈ। ਕਿਸੇ ਨੂੰ ਉਸਦਾ ਪਤਾ ਨਹੀਂ। ਮਾਯੂਸ ਹੋਇਆ ਅਤੇ ਟੁੱਟਿਆ ਹੋਇਆ ਦਿਲ ਲੈ ਕੇ ਉਹ ਦੁਆਰਕਾ ਨਗਰੀ ਤੋਂ ਬਾਹਰ ਆਉਂਦਾ ਹੈ। ਅਜਿਹੀ ਕੋਈ ਨਗਰੀ ਇਸ ਧਰਤੀ 'ਤੇ ਨਹੀਂ, ਇਹ ਤਾਂ ਯਕੀਨ ਵਾਲਿਆਂ ਦੀ ਨਜ਼ਰ ਵਿੱਚ ਹੈ। ਅਜਿਹੀਆਂ ਮਹਾਨ ਨਗਰੀਆਂ ਰੂਹ ਵਿੱਚ ਹਨ, ਕਿਤੇ ਬਾਹਰ ਨਹੀਂ। ਨਗਰੀ ਤੋਂ ਬਾਹਰ ਖੁੱਲ੍ਹੇ ਖੇਤਾਂ ਵਿੱਚ ਉਹ ਪਾਗਲਾਂ ਵਾਂਗ ਫਿਰ ਰਿਹਾ ਹੈ ਅਤੇ ਕਹਿੰਦਾ ਹੈ ਕਿ ਆਖਰ ਉਹ ਨਰਸੀ ਧੋਖੇਬਾਜ਼ ਹੀ ਸੀ। ਉਸ ਦੇ ਸਾਰੇ ਇਸ ਨੁਕਸਾਨ ਦੇ ਵੱਟੇ ਨਰਸੀ ਬਾਰੇ ਅਜਿਹੇ ਮਾੜਾਂ ਵਿਚਾਰਾਂ ਦਾ ਆਉਣਾ ਹੀ ਪੂਰਤੀ ਸੀ। ਉਸ ਪਿੱਛੋਂ ਉਸ ਇੱਕ ਅੰਬ ਦੇ ਰੁੱਖ ਦੇ ਥੱਲੇ ਇੱਕ ਸਾਦਾ ਜਿਹੇ ਸਾਂਵਲੇ ਮਨੁੱਖ ਨੂੰ ਵੇਖਿਆ, ਜਿਹੜਾ ਹੌਲੀ ਹੌਲੀ ਉਸ ਵੱਲ ਆਇਆ ਅਤੇ ਕਿਹਾ ਕਿ ਉਸਨੂੰ ਕੀ ਔਕੜ ਹੈ। ਯਾਤਰੀ ਨੇ ਸਾਰੀ ਹਕੀਕਤ ਬਿਆਨ ਕੀਤੀ, ਜਿਸ 'ਤੇ ਉਸ ਸਾਂਵਲੇ ਆਦਮੀ ਨੇ ਕਿਹਾ, ਮੈਂ ਹੀ ਸਾਂਵਲ ਸ਼ਾਹ ਹਾਂ, ਅਤੇ ਉਸਨੂੰ ਰਕਮ ਗਿਣ ਦਿੱਤੀ ਅਤੇ ਤੁਰੰਤ ਨਰਸੀ ਦੀ ਹੁੰਡੀ ਤਾਰ ਦਿੱਤੀ। ਯਾਤਰੀ ਨੂੰ ਆਪਣਾ ਧਨ ਮਿਲ ਗਿਆ, ਪਰ ਉਹ ਭੁੱਲ ਗਿਆ ਕਿ ਸਾਵਲ ਸ਼ਾਹ ਤਾਂ ਇੱਕ ਭੁਲਾਵਾ ਹੀ ਸੀ, ਉਸਦੇ ਧਨ ਦੇ ਪੱਖ ਤੋਂ ਹਕੀਕਤ ਨਹੀਂ ਸੀ ਅਤੇ ਫਿਰ ਵੀ ਕਹੀ ਜਾਂਦੀ ਹਕੀਕਤ ਵਾਂਗ ਸੀ, ਕਿਉਂਕਿ ਉਸ ਅੰਬ ਦੇ ਰੁੱਖ ਦੇ ਛਾਵੇਂ ਉਸਦੀ ਗਿਣਤੀ ਵੀ ਹੋਈ ਸੀ, ਜਿਹੜਾ ਰੁੱਖ ਵੀ ਉਸੇ ਵੇਲੇ ਹੀ ਅਲੋਪ ਹੋ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।